ਲੰਡਨ ਵਿਚ ਦਾਸ ਤੇ ਅੰਮ੍ਰਿਤਮਈ ਬਚਨਾਂ ਦੀ ਬਖਸ਼ਿਸ਼। 10 ਜੂਨ 1945 ਈਸਵੀ ਦੀ ਭਾਗਾਂ ਭਰੀ ਸ਼ਾਮ ਸੀ ਜਦੋਂ ਜੀਵਨ ਵਿਚ ਪਲਟਾ ਲਿਆਉਣ ਵਾਲੇ ਮਹਾਂਪੁਰਸ਼ਾਂ ਦੇ ਦਰਦੀ ਦਹਿਲੀਜ਼ ਤੇ ਪਹਿਲੀ ਵਾਰ ਸਿੱਖ ਸਿਰ ਰੱਖ ਕੇ ਨਮਸਕਾਰ ਕੀਤੀ। ਮਨ ਵਿਚ ਉਤਸ਼ਾਹ ਵਧਿਆ। ਨਾਮ ਦਾਨ ਲਈ ਝੋਲੀ ਅੱਡੀ ਦਰਗਾਹੀ ਬਸੀਠ ਨੇ ਬਖਸ਼ਿਸ਼ ਕਰ ਦਿੱਤੀ। ਕਈ ਸਾਲ ਚਰਨਾਂ ਵਿਚ ਰਹਿ ਕੇ ਨਾਮ ਸਿਮਰਨ ਦਾ ਅਭਿਆਸ ਤੇ ਸੇਵਾ ਦਾ ਲਾਭ ਪ੍ਰਾਪਤ ਕੀਤਾ, ਪਰ ਮਨ ਆਪਣੇ ਫੁਰਨੇ ਨਹੀਂ ਸੀ ਛੱਡ ਰਿਹਾ। ਇਸ ਲਈ ਇਸ ਨੂੰ ਰੋਕਣ ਦਾ ਤਰੀਕਾ ਪੁੱਛਣ ਵਾਸਤੇ ਦਰਸ਼ਨਾਂ ਦੀ ਖਿੱਚ ਬਣੀ ਰਹੀ। ਸਵਾਤੀ ਬੂੰਦ ਪਪੀਏ ਦੀ ਤਪਸ਼ ਬੁਝਾਉਂਦੀ ਹੈ, ਕਮਲ ਸੂਰਜ ਨੂੰ ਦੇਖ ਕੇ ਖਿੜਦੇ ਹਨ। ਇਸੇ ਤਰ੍ਹਾਂ ਵਿਛੋੜੇ ਦੀ ਬੇਦਨ ਬਿਨਾਂ ਮਿਲਾਪ ਦਾ ਆਨੰਦ ਨਹੀਂ ਆਉਂਦਾ। ਭਲਾ ਪਿਆਸ ਤੋਂ ਬਿਨਾਂ ਪਾਣੀ ਦੀ ਕੀ ਕਦਰ, ਧੁੱਪ ਤੋਂ ਬਿਨਾਂ ਛਾਂ ਦਾ ਕੀ ਸੁੱਖ, ਕੌੜਾ ਖਾਧੇ ਬਿਨਾਂ ਮਿੱਠੇ ਦਾ ਰਸ ਕਿਵੇਂ, ਕੰਡੇ ਦੀ ਚੋਹ ਬਗੈਰ ਫੁੱਲ ਦਾ ਕੀ ਮੁੱਲ। ਇਸੇ ਤਰ੍ਹਾਂ ਪ੍ਰੇਮੀਆਂ ਨੂੰ ਬਿਰਹੋਂ ਵਿਯੋਗ ਦੀਆਂ ਪੀੜਾਂ ਤੇ ਵਿਛੋੜੇ ਦੀਆਂ ਚਸਕਾਂ ਦਰਦਾਂ ਬਗੈਰ ਮਿਲਾਪ ਦੀ ਤਾਂ ਕਿਵੇਂ ਹੋ ਸਕਦੀ ਹੈ। ਲੰਡਨ ਜਾ ਕੇ ਵੀ ਅੰਦਰ ਖਿੱਚ ਪਈ ਤੇ ਸੇਵਾਦਾਰ ਤੋਂ ਸਮਾਂ ਲੈ ਕੇ ਚਰਨਾਂ ਚ ਹਾਜ਼ਰ ਹੋਇਆ। ਦਾਤੇ ਦੇ ਦਰ ਦੀ ਦਹਲੀਜ਼ ਤੇ ਸਿਰ ਰੱਖਣ ਸਮੇਂ ਇੱਕ ਅਲੌਕਿਕ ਸਵਾਦ ਜਾਪਿਆ ਤੇ ਅਗੰਮੀ ਰਸ ਆਇਆ। ਮੇਰਾ ਸਾਰ ਔਰ ਤੇਰਾ ਸਿੰਘ ਦਰ ਹੈ, ਵਾਹਿਗੁਰੂ ਮੇਰਾ ਸਰ ਔਰ ਤੇਰਾ ਸੰਗ ਦਰ ਹੈ, ਨਵਾਜੇ ਇਸ਼ਕ ਕਿਤਨੀ ਮੁਖਤਸਰ ਹੈ। ਕਿਸੇ ਵਿਦਵਾਨ ਦੇ ਵਚਨ ਯਾਦ ਆਏ ਕਿ ਨਮਸਕਾਰ ਦੇ ਕੀਤਿਆਂ ਮੋਹਰ ਦੇ ਅੱਖਰਾਂ ਵਾਂਗ ਪੁੱਠੇ ਲੇਖ ਸਿੱਧੇ ਹੁੰਦੇ ਹਨ। ਜਥਾ ਰਾਜ ਰਾਸ ਕਰਤੀ ਹੈ ਇਬਾਦਤ ਟੇਢੀ ਹੋ, ਗਾਰ ਸਰ ਨਵਸਤ ਜਿਸ ਦੇ ਸੇ ਹੈ ਦਰੁਸਤ ਹੋਤਾ, ਨਾਮ ਉਲਟਾ ਹਰ ਨਗੀ ਅਤੇ ਨਮਸਕਾਰ ਕੀਤਿਆਂ ਹੀ ਆਜੂ ਵਿਦਿਆ ਜਸ ਤੇ ਸਰੀਰਕ ਬਲ ਇਹ ਚਾਰੇ ਵਧਦੇ ਹਨ। ਅਵੇ ਬਾਦਨ ਸੀਲ ਸੈ ਨਿਤਿਓ ਵਰਤੋ ਪੇ ਸਵੀਨੋ, ਚਿਤਵਾਰ ਤਸਿਆ ਬਰਦ ਤੇ ਆਜੂ ਵਿਦਿਆ ਜਸ ਪਲੰਮ। ਬਸ ਫੇਰ ਕੀ ਸੀ, ਸਭ ਕੁਝ ਭੁੱਲ ਗਿਆ। ਦਰਸ਼ਨ ਕਰਦਿਆਂ ਹੀ ਮਨ ਸੋਚੀ ਪੈ ਗਿਆ ਕਿ ਇਹਨਾਂ ਦਾ ਦੀਦਾਰ ਕਰੀ ਜਾਵਾਂ ਕਿ ਬੇਨਤੀ ਕਰਾਂ। ਤੁਮ ਮੁਖਾਤਬ ਭੀ ਹੋ, ਤੁਮ ਕਰੀਬ ਭੀ ਹੋ, ਤੁਮ ਕੋ ਦੇਖੂ ਜਾਂ ਤੁਮ ਸੇ ਬਾਤ ਕਰੂੰ। ਸਾਰੇ ਫੁਰਨੇ ਸ਼ਾਂਤ ਹੋ ਗਏ, ਫੁਰ ਮਨ ਬਿਸਮਾਦ ਦਸ਼ਾ ਨੂੰ ਪ੍ਰਾਪਤ ਹੋਇਆ, ਇਉਂ ਅਨੁਭਵ ਕਰਨ ਲੱਗਾ। ਰੋਜ ਕਹਿਤੇ ਥੇ ਕਿ ਤਨਹਾ ਜਬ ਮਿਲੇਂਗੇ ਜਾਰ ਸੇ, ਜੈ ਕਹੇਂਗੇ ਬਹੁ ਕਹੇਗੇ ਜੂ ਕਹੇਂਗੇ ਪਿਆਰ ਸੇ, ਜਬ ਦੀਏ ਦਿਨ ਬਹੁ ਖੁਦਾ ਨੇ ਉੱਡ ਗਏ ਹੋਸ਼ੋ ਹਵਾਸ਼, ਔਰ ਹਮ ਲੱਗੇ ਰਹਿ ਗਏ ਤਸਵੀਰ ਕੀ ਮਾਨੰਦ ਦੀ ਵਾਰ ਸੇ, ਅਤੇ ਨੇਤਰਾਂ ਵਿਚ ਬਰਾਗ ਦਾ ਜਲ ਆ ਗਿਆ। ਤੇਰੀ ਅੱਖ ਦੀ ਸਿਪ ਦਾ ਇੱਕ ਮੋਤੀ ਜੇਕਰ ਗੁਰੂ ਚਰਨਾ ਅੰਦਰ ਡੁੱਲ ਜਾਵੇ, ਉਹਦੀ ਮਿਹਰ ਦੀ ਨਦਰ ਦਾ ਕੁੱਲ ਸਾਗਰ ਤੇਰੇ ਇੱਕ ਕਤਰੇ ਅੰਦਰ ਘੁਲ ਜਾਵੇ। ਮੱਥਾ ਰਗੜ ਜਾ ਕੇ ਪਾਏ ਦਾਨ ਉੱਤੇ ਤੇਰਾ ਦੇਖ ਸਿਜਦਾ ਪੈ ਮੁੱਲ ਜਾਵੇ, ਤੇਰੇ ਮੱਥੇ ਦੀ ਰੇਖਾ ਦਾ ਬੰਦ ਬੂਹਾ ਮਤਾ ਖੁੱਲਦਿਆਂ ਖੁੱਲਦਿਆਂ ਖੁੱਲ ਜਾਵੇ। ਨਾਲ ਹੀ ਅੰਦਰੋਂ ਆਵਾਜ਼ ਆਈ, ਸਾਰਾ ਗਗਨ ਡਿੱਠਾ ਸਾਰੀ ਧਰਤ ਦੇਖੀ, ਡਿੱਠਾ ਦਰਨਾ ਤੇਰੀ ਦਰਗਾਹ ਜੈਸਾ, ਅਸਾਂ ਆਣ ਕੇ ਤੇਰੀ ਦਲੀਜ ਉੱਤੇ ਜਿੰਦ ਭੇਟ ਕੀਤੀ ਜਿਵੇਂ ਇੱਕ ਪੈਸਾ। ਅਰਸ਼ੀ ਪ੍ਰੀਤਮ ਨੇ ਵਿਰਾਗ ਦਸ਼ਾ ਤੱਕ ਰੋਣ ਦਾ ਕਾਰਨ ਪੁੱਛਿਆ ਤਾਂ ਅਰਜ ਕੀਤੀ, ਮੈਂ ਰੋਂ ਕਿਉਂ ਨਾ ਪੀਰੀ ਮੈਂ ਕਫੇ ਅਫਸੋਸ, ਮਲ ਮਲ ਕਰ ਬੁਢੇਪਾ ਹੱਥ ਕੇ ਸਿਆਹੀ ਕਾਰੀ ਮੈਂ ਖੋਹ ਡਾਲੀ, ਸਿਆਹੀ ਸਰ ਕੇ ਬਾਲੋਂ ਕੀ ਅਤੇ ਫੇਰ ਕਿਹਾ ਤੇਰੇ ਦਰ ਕੋ ਛੱਡ ਕਰ ਹਮ ਬੇਨਵਾ ਜਾਏ ਕਹਾਂ, ਜਾਂ ਬਤਾ ਦੇ ਕੋਈ ਆਪਣੇ ਜੈਸਾ ਘਰ ਹਮੇ, ਬੈਠੇ ਹੈ ਤੇਰੇ ਦਰ ਪੇ ਤੋ ਕਾਸ਼ ਕਰਕੇ ਉੱਠੇਂਗੇ, ਜਾਂ ਮਿਲਾਪ ਹੀ ਮਿਲੇਗਾ ਜਾਂ ਮਰ ਕੇ ਉੱਠੇਂਗੇ, ਕਿਉਂਕਿ ਮਨ ਅੰਦਰ ਇਹ ਨਿਸ਼ਚਾ ਹੈ ਤੇਰੇ ਦਰ ਤੇ ਜਿਹੜਾ ਆਇਆ ਖਾਲੀ ਕੋਈ ਨਾ ਮੁੜਿਆ। ਨਦੀਆਂ ਨਾਲੇ ਸੁੱਕ ਸੁੱਕ ਜਾਂਦੇ ਸਾਗਰ ਕਦੇ ਨਾ ਥੁੜਿਆ। ਤੇਰੇ ਉੱਤੇ ਦਇਆ ਮੈਨੂੰ ਪਾਪ ਕਰਾਂ ਮੈਂ ਰੱਜ ਰੱਜ ਕੇ। ਪਾਪ ਕਰੇਂਦੇ ਖੁਸ਼ੀਆਂ ਮੈਨੂੰ ਤੇ ਤੈਨੂੰ ਭਰਦੇ ਕੱਜ ਕੱਜ ਕੇ। ਅਤੇ ਫੇਰ ਅਰਜ ਕੀਤੀ ਮੇਰੇ ਉੱਪਰ ਕਿਰਪਾ ਕਰੋ ਇੱਥੇ ਆਪਣੇ ਸਾਰੇ ਯਤਨ ਨਾ ਕਾਮਯਾਬ ਹਨ। ਅਮਲ ਸੇ ਜ਼ਿੰਦਗੀ ਬਣਤੀ ਹੋ ਤੋ ਸਭ ਹੀ ਬਣਾ ਲੇਤੇ। ਨਬਾਜਸ ਜਬ ਤਲਕ ਸ਼ਾਮਲ ਨਾ ਹੋ ਅਮਲ ਸਭ ਨਾ ਕਾਮ ਰਹਿਤੇ ਹੈ। ਆਪ ਜੀ ਨੇ ਧੀਰਜ ਦਿੱਤਾ ਤੇ ਪਿਆਰ ਨਾਲ ਪੁੱਛਿਆ ਕੀ ਗੱਲ ਹੈ। ਮੁੱਦਤ ਸੇ ਹੋਸ਼ ਮੈਂ ਹੂੰ ਨਜ਼ਰੇ ਦਿਲੇ ਜਵਾਹ ਹੂੰ। ਖੁੱਲਾ ਨਾ ਪੇਦ ਲੇਕਨ ਮੈਂ ਕੌਣ ਹੂੰ ਕਹਾਂ ਹੂੰ। ਮੇਰੀ ਤਾਂ ਇਹ ਹਾਲਤ ਹੈ ਕਾਮ ਤਜੋ ਤੋ ਕ੍ਰੋਧ ਨਾ ਜਾਈ ਕ੍ਰੋਧ ਤਜੋ ਤੋ ਲੋਭਾ ਲੋਭ ਤਜੋ ਅਹੰਕਾਰ ਨਾ ਜਾਈ ਮਾਨ ਬਡਾਈ ਸੋਭਾ। ਇੰਦਰੀਆਂ ਕੇ ਵਸ ਮਨ ਰਹੇ ਮਨ ਕੇ ਵਸ ਰਹੇ ਬੁੱਧ ਕਹੋ ਧਿਆਨ ਕੈਸੇ ਲੱਗੇ ਐਸਾ ਜਹਾਂ ਵਿਰੁੱਧ। ਫਿਰ ਆਪ ਜੀ ਨੇ ਕਿਹਾ ਮਨੁੱਖ ਦਾ ਜੀਵਨ ਰੇਤ ਦੇ ਟਿੱਬੇ ਵਾਂਗ ਹੈ ਜਿਸ ਨੂੰ ਤ੍ਰਿਸ਼ਨਾ ਦੀ ਹਨੇਰੀ ਦਾ ਇੱਕੋ ਬੁੱਲਾ ਜਾਂ ਮਾਇਆ ਦੇ ਮੀਂਹ ਦਾ ਇੱਕ ਫਰਾਟਾ ਉਡਾ ਕੇ ਵਹਾ ਲਿਜਾਂਦਾ ਹੈ। ਪਰ ਸਾਧਕਾਂ ਦੇ ਮਨ ਚਟਾਨਾਂ ਦੀ ਤਰ੍ਹਾਂ ਸਖਤ ਹਨ। ਸੋ ਹਰ ਸਮੇਂ ਮੌਤ ਨੂੰ ਯਾਦ ਰੱਖੋ ਜੋ ਪ੍ਰਭੂ ਮਿਲਾਪ ਦਾ ਫਾਰਮੂਲਾ ਹੈ ਅਤੇ ਹਰ ਮੁਲਾਕਾਤ ਨੂੰ ਤੇ ਹਰ ਦਮ ਨੂੰ ਆਖਰੀ ਸਮਝਣਾ ਚਾਹੀਦਾ ਹੈ। ਗਨੀਮਤ ਜਾਣ ਲੋ ਮਿਲ ਬੈਠਣੇ ਕੋ ਜਫਰ ਜੁਦਾਈ ਕੀ ਘੜੀ ਸਾਰ ਪਰ ਖੜੀ ਹੈ। ਅਤੇ ਇਹ ਗੱਲ ਸਦਾ ਚੇਤੇ ਰਹੇ ਕਿਸੇ ਮਨੁੱਖ ਦੇ ਆਸ ਨਹੀਂ ਰੱਖਣੀ। ਜੋ ਮਰਦ ਹੈ ਗੈਰੋਂ ਕਾ ਸਹਾਰਾ ਨਹੀਂ ਲੇਤੇ ਜੋ ਤਰਾਕ ਹੈ ਦਰਿਆ ਦਾ ਕਿਨਾਰਾ ਨਹੀਂ ਲੇਤੇ ਜੋ ਸ਼ੇਰ ਹੈ ਸਦੌਰ ਕਾ ਮਾਰਾ ਨਹੀਂ ਲੇਤੇ। ਆਹੂਬ ਮੁਸਕੀ ਤਚਕਾਰਾ ਨਹੀਂ ਲੇਤੇ ਅਤੇ ਅੰਦਰ ਦਾ ਰਾਜ ਨਹੀਂ ਕਿਸੇ ਨੂੰ ਦੱਸਣਾ। ਮਰਦ ਰਾਜ ਦਿੱਲੀ ਕਹਿ ਕਰ ਜਲੀਲੋਂ ਖਵਾਰ ਹੋਤਾ ਹੈ। ਨਿਕਲ ਜਾਤੀ ਹੈ ਜਬ ਖੁਸ਼ਬੂ ਤੋਂ ਫੂਲ ਬੇਕਾਰ ਹੋਤਾ ਹੈ। ਸੇਵਾ ਤੇ ਸਿਮਰਨ ਦੁਆਰਾ ਸਰੀਰ ਤੇ ਮਨ ਪਵਿੱਤਰ ਹੁੰਦਾ ਹੈ। ਤਨ ਪਵਿੱਤਰ ਸੇਵਾ ਕੀਏ ਧਨ ਪਵਿੱਤਰ ਕੀਏ ਦਾਨ ਮਨ ਪਵਿੱਤਰ ਹਰੀ ਭਜਨ ਸੇ ਤਿਰਵਿਧ ਹੋਤ ਕਲਿਆਣ। ਅਤੇ ਸੁੱਖ ਦੁੱਖ ਵਿੱਚ ਹਮੇਸ਼ਾ ਹੀ ਪ੍ਰਭੂ ਨੂੰ ਚੇਤੇ ਰੱਖੋ। ਜਫਰ ਉਸਕੋ ਹਮ ਆਦਮੀ ਨਹੀਂ ਕਹੀਏਗਾ ਜੋ ਐਸ ਮੈਂ ਖੁਦਾ ਭੁੱਲ ਜਾਏ ਔਰ ਤੈਸ ਮੈਂ ਖੌਫ ਖੁਦਾ ਨਾ ਰਹੇ। ਆਪਣੇ ਆਪ ਨੂੰ ਸੰਸਾਰ ਵਿੱਚ ਪਰਹਾਉਣਾ ਜਾਏ। ਭਾਈ ਗੁਰਦਾਸ ਜੀ ਫਰਮਾਉਂਦੇ ਹਨ ਗੁਰਮੁਖ ਸੁਗੜ ਸਜਾਣ ਗੁਰ ਸਮਝਾਇਆ ਮਿਹਮਾਨੀ ਮਿਹਮਾਨ ਮਜਲਸ ਆਇਆ ਰਖਵਾਲੇ ਸੋ ਖਾਣ ਪੀਏ ਪੀ ਆਇਆ ਕਰੇ ਨਾ ਗਰਵ ਗੁਮਾਨ ਹਸੇ ਹਸਾਇਆ ਪਹੁਨੜਾ ਪਰਵਾਨ ਕਾਜ ਸੁਹਾਇਆ ਮਜਲਸ ਕਰ ਹੈਰਾਨ ਉੱਠ ਸਦਾਇਆ ਤਥਾ ਗੁਰਮੁਖ ਪਰ ਸਵਾਰਥ ਕੋ ਕਰਤਾ ਰਿਦੇ ਲੋਭ ਅਹੰਕਾਰ ਨਾ ਧਰਤਾ ਗੁਣ ਗਨ ਆਪਣੇ ਪਰ ਕੋ ਦੋਸਾ ਚਾਹਤ ਛਪਾਏ ਜੁਤ ਸੰਤੋਸਾ ਸੰਸਾਰ ਵਿਚ ਨਿਰਮਾਨਤਾ ਨਾਲ ਰਹੇ ਇਹ ਸਾਰੇ ਇਹ ਚਾਰੇ ਚੀਜ਼ਾਂ ਸਾਧੂ ਦਾ ਧਨ ਹਨ। ਕੱਖ ਪਰਾਲੀ ਜਲ ਜਿਮੀ ਚੌਥਾ ਮਿੱਠਾ ਬੋਲ ਇਹ ਨਿਖੁੱਟਣ ਕਦੇ ਨਾ ਰਹਿੰਦੇ ਸੰਤਾਂ ਕੋਲ। ਅਤੇ ਪ੍ਰਭੂ ਭਗਤ ਦੀਆਂ ਇਹ ਚਾਰ ਨਿਸ਼ਾਨੀਆਂ ਹਨ ਚਾਰ ਲਕਸ਼ਣ ਹਰੀ ਭਗਤ ਕੇ ਪ੍ਰਗਟ ਦਿਖਾਈ ਦੇਤ ਕਿਵਾਂ ਗਰੀਬੀ ਬੰਦਗੀ ਪਰਪਕਾਰ ਮੈਂ ਹੇਤ। ਸਾਧੂ ਵਾਸਤੇ ਹਰ ਇੱਕ ਦਾ ਸਤਿਕਾਰ ਕਰਨਾ ਜ਼ਰੂਰੀ ਹੈ। ਕਿਸੇ ਭੇਗ ਤੇ ਤਰਕ ਨਾ ਕਰੇ ਚਾਹੇ ਕੋਈ ਅਨਪੜ੍ਹ ਹੈ ਚਾਹੇ ਵਿਦਵਾਨ ਸਭ ਨੂੰ ਇੱਕੋ ਜਿਹਾ ਸਮਝੇ। ਜੋ ਆਪਣੀ ਵਿਦਿਆ ਦਾ ਅਹੰਕਾਰ ਕਰਕੇ ਕਿਸੇ ਦਾ ਆਦਰ ਨਹੀਂ ਕਰਦਾ ਉਸ ਪ੍ਰਤੀ ਲਿਖਾ ਹੈ ਨਾ ਹੋ ਜਿਸਮੇ ਅਦਰ ਔਰ ਕਿਤਾਬੋ ਸੇ ਹੋ ਲਦਾ ਫਿਰਤਾ। ਜਫਰ ਉਸ ਆਦਮੀ ਕੋ ਹਮ ਤਸਵਰ ਬੈਲ ਕਰਤੇ ਹੈ ਅਨੁਮਾਨ ਲਾਉਣਾ ਪ੍ਰਭੂ ਦੇ ਚਾਰ ਪ੍ਰਕਾਰ ਦੇ ਭਗਤ ਹਨ ਆਰਤ ਅਰਥਾ ਅਰਥੀ ਜਗਿਆਸੂ ਤੇ ਗਿਆਨਵਾਨ ਚਾਰੇ ਭਗਤਾਂ ਨੂੰ ਨਾਮ ਦਾ ਆਸਰਾ ਵਾਹਿਗੁਰੂ ਚਾਰੇ ਭਗਤਾਂ ਨੂੰ ਨਾਮ ਦਾ ਆਸਰਾ ਹੈ, ਪਰ ਇਹਨਾਂ ਵਿਚੋਂ ਗਿਆਨਵਾਨ ਪਰਮੇਸ਼ਰ ਦਾ ਸਰੂਪ ਹੋਣ ਕਰਕੇ ਉਸ ਨੂੰ ਪਿਆਰਾ ਹੈ। ਰਾਮ ਭਗਤ ਜਗ ਚਾਰ ਪ੍ਰਕਾਰਾ ਚਾਰੋ ਸੁਕਿਰਤ ਅਨੁਗ ਉਦਾਰਾ ਚਹੁ ਚਤਰਨ ਕਹਿ ਨਾਮ ਅਧਾਰਾ ਗਿਆਨੀ ਪਰ ਪੈ ਵਿਸ਼ੇਸ਼ ਪਿਆਰਾ ਤੁਲਸੀ ਦਾਸ ਜੀ ਪੁੰਨ ਆਤਮ ਪਾਪ ਰਹਿਤ ਸ੍ਰੇਸ਼ਟ ਗਿਆਨਵਾਨ ਗੁਰੂ ਸ਼ਰਨ ਵਿਚ ਆ ਕੇ ਸਾਰੇ ਵਿਘਨਾਂ ਦਾ ਨਾਸ ਹੁੰਦਾ ਹੈ। ਦਰਿਆ ਸਿਮਰੇ ਰਾਮ ਕੋ ਕਰਮ ਪਰਮ ਸਭ ਖੋਏ ਗੁਰੂ ਹਾਥ ਸਿਰ ਪਰ ਰਹੇ ਵਿਘਨ ਲਾਗੇ ਕੋਏ ਜਾਵੀ ਨਾਮ ਹਿਰਦੇ ਧਰਿਓ ਭਇਓ ਪਾਪ ਕਾ ਨਾਸ ਜੈਸੇ ਚਿੰਗਾਰੀ ਆ ਕੀ ਪੜੀ ਪੁਰਾਣੇ ਘਾਸ। ਦਾਦੂ ਜੀ ਫਰਮਾਉਂਦੇ ਹਨ ਸਿੱਖ ਇਸ ਤਰ੍ਹਾਂ ਦੀ ਨਿਮਰਤਾ ਰੱਖੇ ਜੀਤ ਮਾਟੀ ਹੋ ਰਹੋ ਸਾਈ ਸਨਮੁਖ ਹੋਏ ਦਾਦੂ ਪਹਿਲੇ ਮਰ ਰਹੋ ਪਿੱਛੇ ਮਰੇ ਸਭ ਕੋਏ ਪਰਮੇਸ਼ਰ ਤਾਂ ਤੇਰੇ ਅੰਦਰ ਇਉਂ ਰਮਿਆ ਹੈ ਜਿਵੇਂ ਤਿਲਾਂ ਵਿਚ ਤੇਲ ਤੇ ਅਗਨੀ ਵਿਚ ਪ੍ਰਕਾਸ਼ ਹੈ ਜਿਉ ਤਿਲੋ ਮੈਂ ਤੇਲ ਹੈ ਜਿਉ ਚਮਕ ਮੈਂ ਆਗ ਤੇਰਾ ਪ੍ਰੀਤਮ ਤੁਝ ਮੈਂ ਜਾਗ ਸਕੇ ਤੋ ਜਾਗ ਜਿਉ ਨੈਨਨ ਮੈਂ ਪੂਤਨੀ ਤਿਉ ਖਾਲਕ ਘਟ ਮਾਹੇ ਮੂਰਖ ਲੋਕ ਜਾਣੇ ਨਹੀਂ ਬਾਹਰ ਢੂੰਡਣ ਜਾਹੇ ਜਾਂ ਕਾਰਨ ਜਗ ਢੂੰਡਿਆ ਸੋ ਤਾ ਹੈ ਘਟ ਮਾਹੇ ਪਰਦਾ ਦੀਆ ਭਰਮਾ ਕਾ ਤਾਂਤੇ ਸੂਜੇ ਨਾਹੇ ਦੁੱਧ ਮਦ ਜਿਉ ਘਿਓ ਹੈ ਮਹਿੰਦੀ ਮੈਂ ਜਿਉ ਰੰਗ ਜਤਨ ਬਿਨਾ ਨਿਕਸੇ ਨਹੀਂ ਸੰਤਨ ਸੋਲੇ ਢੰਗ ਕਿਉ ਭਟਕਤਾ ਫਿਰ ਰਹਾ ਤੂੰ ਐ ਤਲਾਸੇ ਯਾਰ ਮੈਂ ਰਸਤਾ ਸਾਹ ਰਗ ਮੇਂ ਹੈ ਦਿਲਵਰ ਪੈ ਜਾਣੇ ਕੇ ਲੀਏ ਭੀਖਾ ਭੁੱਖਾ ਕੋ ਨਹੀਂ ਸਭ ਦੀ ਗੁਦੜੀ ਲਾਲ ਗਿਰਾ ਖੋਲ ਨਹੀਂ ਜਾਣਤਾ ਤਾਂ ਹੀ ਹੈ ਕੰਗਾਲ। ਮੌਲਾਨਾ ਰੂਮੀ ਦਾ ਇੱਕ ਸ਼ੇਅਰ ਹੈ ਜਿੰਦਾ ਅਸਤ ਅੱਜ ਖੁਦ ਸਦਾ ਜਿੰਦਾ ਵਾ ਰੱਬ ਜਾਂ ਬੂਦ ਅਸਰਾਰੇ ਰਕਸ ਬਿਰਦ ਓ ਲੱਭ ਭਾਵ ਖੁਦੀ ਤੋਂ ਖਾਲੀ ਪੁਰਖ ਜਿੰਦਾ ਹੈ ਆਪਣੇ ਰੱਬ ਨਾਲ ਮਿਲਿਆ ਹੋਇਆ ਇਸ ਕਰਕੇ ਪਰਮੇਸ਼ਰ ਸੰਬੰਧੀ ਸਾਰੇ ਰਾਜ ਉਸ ਦੇ ਲੱਭਾਂ ਤੇ ਹੁੰਦੇ ਹਨ ਇਤਿਆਦਿਕ ਹੋਰ ਵੀ ਬਹੁਤ ਸਾਰੇ ਸੁਭ ਉਪਦੇਸ਼ ਬਖਸ਼ੇ। ਫੇਰ ਤਾਂ 1970 ਤੋਂ ਬਾਅਦ ਸੰਤ ਜੀ ਮਹਾਰਾਜ ਜਿੱਥੇ ਵੀ ਜਾਂਦੇ ਕਿਰਪਾ ਕਰਕੇ ਨਾਲ ਹੀ ਲੈ ਜਾਂਦੇ ਸਨ। ਪੰਜਾਬ ਦਿੱਲੀ ਤੇ ਯੂਪੀ ਦੇ ਸ਼ਹਿਰਾਂ ਵਿਚ ਨਾਲ ਜਾਂਦਾ ਰਿਹਾ। ਪਹਿਲੀ ਵਾਰ ਇੰਗਲੈਂਡ ਜਾਣ ਸਮੇਂ ਮੈਂ ਇਸ ਪੁਸਤਕ ਦਾ ਪਹਿਲਾ ਭਾਗ ਛਪਵਾ ਰਿਹਾ ਸੀ ਜਿਸ ਵਿਚ ਸੰਤ ਜੀ ਮਹਾਰਾਜ ਦੇ ਅਵਤਰਨ ਤੋਂ 1950 ਤੱਕ ਦਾ ਹਾਲ ਆ ਗਿਆ ਜਿਸ ਕਰਕੇ ਨਾਲ ਜਾਣ ਦਾ ਸੁਭਾਗ ਨਾ ਪ੍ਰਾਪਤ ਹੋ ਸਕਿਆ। ਹੁਣ ਦੋਵੇਂ ਭਾਗਾਂ ਨੂੰ ਸੋਧ ਕੇ ਇੱਕੋ ਗ੍ਰੰਥ ਬਣਾ ਦਿੱਤਾ। ਫਿਰ ਦੂਜੀ ਵਾਰ ਕਿਰਪਾ ਕਰਕੇ ਨਾਲ ਲੈ ਗਏ ਅਤੇ ਇਹ ਵੀ ਇਸ਼ਾਰਾ ਕੀਤਾ ਕਿ ਪਹਿਲਾਂ ਤਾਂ ਪ੍ਰੇਮੀਆਂ ਤੋਂ ਪੁੱਛ ਕੇ ਲਿਖਦਾ ਸੀ ਹੁਣ ਅੱਖੀਂ ਦੇਖ ਕੇ ਲਿਖ ਲਵੀਂ ਪਰ ਇਸ ਇਸ਼ਾਰੇ ਨੂੰ ਕੌਣ ਸਮਝੇ। ਉਸ ਜਗ੍ਹਾ ਵੀ ਪ੍ਰੇਮੀਆਂ ਤੋਂ ਪੁੱਛ ਕੇ ਅਫਰੀਕਾ ਤੇ ਪੰਜਾਬ ਦੀਆਂ ਸਾਖੀਆਂ ਲਿਖੀਆਂ। ਸੰਤ ਜੀ ਨੇ ਲੰਡਨ ਜਾ ਕੇ ਭਾਣਾ ਵਰਤਾ ਦਿੱਤਾ। ਉਸ ਸਮੇਂ ਵਿਛੋੜੇ ਦੀ ਵੇਦਨਾ ਨਾਲ ਜੋ ਨਾਲ ਗਏ ਸਿੰਘਾਂ ਦੀ ਹਾਲਤ ਹੋਈ ਉਸ ਦਾ ਕਲਮ ਦੁਆਰਾ ਬਿਆਨ ਕਰਨਾ ਮੁਸ਼ਕਲ ਹੈ। ਮੇਰੇ ਵੀ ਮਨ ਦਾ ਉਤਸ਼ਾਹ ਜਾਂਦਾ ਰਿਹਾ ਕਲਮ ਵਿਚ ਅਹਿਸਾਸ ਨਾ ਰਿਹਾ ਤਬਾਤ ਦੀ ਸਿਆਹੀ ਸੁੱਕ ਗਈ ਮਾਨ ਦੇ ਅੱਲੇ ਜ਼ਖਮਾਂ ਨੂੰ ਮਲਮ ਨਾ ਮਿਲੇ ਇਉਂ ਬਰਾਗੀ ਦਸ਼ਾ ਵਿਚ ਕਾਫੀ ਸਮਾਂ ਡਾਵਾਂ ਡੋਲ ਫਿਰਦਾ ਰਿਹਾ।